ਪੜ੍ਹ ਉਹਨੂੰ ਬਨਾਰਸ ਕਹਿੰਦੇ ਨੇ ਓਮ ਹੀ, ਬਸ ਓਮ ਓਮ ਜਪ ਸਕਦਾ, ਹੋਰ ਕੁਛ ਨਹੀਂ। ਹਰੀ ਓਮ ਹਰੀ ਓਮ, ਬਸ ਇੰਨਾ ਹੀ ਕਰ ਸਕਦਾ, ਹੋਰ ਕੁਛ ਵੀ ਨਹੀਂ। ਓਮੀ ਤੋਂ ਮੁਰਾਦ ਆਉਂਦਾ ਹੈ ਅਨਪੜ੍ਹ ਬ੍ਰਾਹਮਣ, ਅਨਪੜ੍ਹ। ਇਹ ਅਨਪੜ੍ਹ ਨੂੰ ਬੁਲਾਉਣ ਦਾ ਢੰਗ ਹੈ। ਅਗਰ ਬ੍ਰਾਹਮਣ ਹੋ ਕੇ ਅਨਪੜ੍ਹ ਹੈ, ਸੰਸਕ੍ਰਿਤ ਨਹੀਂ ਪੜ੍ਹੀ, ਸ਼ਾਸਤਰ ਨਹੀਂ ਪੜ੍ਹੇ, ਉਪਨਿਸ਼ਦਾਂ ਨਹੀਂ ਪੜ੍ਹੀਆਂ, ਵੇਦ ਨਹੀਂ ਪੜ੍ਹੇ, ਉਹਨੂੰ ਬੁਲਾਉਣ ਦਾ ਢੰਗ ਹੈ ਓਮੀ। ਇਹ ਸਿਰਫ ਹਰੀ ਓਮ ਹਰੀ ਓਮ ਜਪ ਸਕਦਾ, ਬਾਕੀ ਕੁਛ ਵੀ ਨਹੀਂ। ਹੁਣ ਸਤਿਗੁਰ ਕਹਿੰਦੇ ਨੇ ਪੜ੍ਹਿਆ ਹੋਵੇ ਗੁਨਾਹਗਾਰ। ਚਾਰ ਵੇਦ ਵੀ ਪੜ੍ਹਾ ਲਿਖਾ ਹੈ, 108 ਉਪਨਿਸ਼ਦਾਂ ਵੀ ਪੜ੍ਹ ਲਈਆਂ ਨੇ, 27 ਸਿਮਰਤੀਆਂ ਵੀ ਪੜ੍ਹ ਲਈਆਂ ਨੇ, 18 ਪੁਰਾਣ ਵੀ ਪੜ੍ਹ ਲਏ ਨੇ, 6 ਸ਼ਾਸਤਰ ਵੀ ਪੜ੍ਹ ਲਏ ਨੇ, ਪਰ ਗੁਨਾਹ ਕਰਦਾ ਹੈ, ਪਾਪ ਕਰਦਾ ਹੈ, ਬੁਰਾ ਸੋਚਦਾ ਹੈ, ਅੰਦਰੋਂ ਬੁਰੇ ਵਿਚਾਰ ਗਏ ਨੇ। ਐਸੇ ਪੜ੍ਹੇ ਲਿਖੇ ਨਾਲੋਂ ਉਹ ਅਨਪੜ੍ਹ ਓਵੇਂ ਹੀ ਚੰਗਾ ਹੈ, ਉਹਨੂੰ ਮਾਰ ਨਹੀਂ ਪਏਗੀ। ਓਮ ਓਮ ਜਪ ਕੇ ਜਿਹਨੇ ਆਪਣੇ ਵਿਚਾਰ ਨਿਰਮਲ ਕਰ ਲਏ, ਓਮ ਓਮ ਜਪ ਕੇ ਜਿਹਨੇ ਆਪਣਾ ਹਿਰਦਾ ਸ਼ੁੱਧ ਕਰ ਲਿਆ, ਓਮ ਓਮ ਜਪ ਕੇ ਜਿਸਨੇ ਆਪਣੀ ਭਾਵਨਾ ਸ਼ੁੱਧ ਕਰ ਲਈ ਹੈ, ਸਤਿਗੁਰ ਕਹਿੰਦੇ ਨੇ ਇਹਨੂੰ ਮਾਰ ਨਹੀਂ ਪਏਗੀ, ਇਹ ਬਖਸ਼ਿਆ ਜਾਏਗਾ, ਇਹ ਮੁਕਤ ਹੋ ਗਿਆ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਸਾਧਨਾ ਮਾਰੀਏ, ਬਾਣੀ ਤੈਨੂੰ ਕੰਠ ਨਹੀਂ ਵਾਹਿਗੁਰੂ ਤੇ ਕੰਠ ਹੈ ਨਾ, ਇੰਨਾ ਤੇ ਹੋ ਸਕਦਾ, ਤੇ ਜੇ ਇੰਨਾ ਹੀ ਨਹੀਂ ਤੇ ਫਿਰ ਕਹਿਣਾ ਪਏਗਾ ਗੂੰਗਾ, ਫਿਰ ਰਸਨਾ ਬੋਲਦੀ ਨਹੀਂ ਤੇਰੀ, ਇੰਨਾ ਤੇ ਕਹਿ ਸਕਦਾ। ਇਹ ਵੀ ਇੱਕ ਢੰਗ ਹੈ, ਇੱਕ ਅੱਖਰ ਦਾ ਕੀਰਤਨ। ਹੁਣ ਤੁਸੀਂ ਆਖੋ ਇੱਕ ਅੱਖਰ ਉਚਾਰਨ ਕਿਵੇਂ ਕਰਨਾ, ਕੀ ਉਚਾਰਨ ਕਰਨਾ, ਕੁਛ ਵੀ ਨਹੀਂ। ਸਤਿਗੁਰ ਨੇ, ਮੈਂ ਫਿਰ ਅਰਜ਼ ਕਰਦੇ ਹਾਂ, ਰੋਟੀ ਖਾਣ ਦਾ ਕੋਈ ਢੰਗ ਨਹੀਂ, ਫਿਰ ਵੀ ਢੰਗ ਹੈ। ਅਗਰ ਕੋਈ ਢੰਗ ਪੁੱਛਦਾ ਹੈ ਤਾਂ ਭੁੱਖਾ ਨਹੀਂ ਹੈ, ਫਿਰ ਵੀ ਇੱਕ ਢੰਗ ਹੈ, ਭੋਜਨ ਦੀ ਬੁਰਕੀ ਮੂੰਹ 'ਚ ਪਾਣੀ ਪਏਗੀ। ਸਿਮਰਨ ਦਾ ਕੋਈ ਢੰਗ ਨਹੀਂ ਹੈ, ਜਪ ਦਾ ਕੋਈ ਢੰਗ ਨਹੀਂ ਹੈ, ਫਿਰ ਵੀ ਇੱਕ ਢੰਗ ਹੈ। ਇਹ ਅੱਖਰ, ਇਹ ਇੱਕ ਸ਼ਬਦ ਉਤਨੀ ਦੇਰ ਵਿੱਚ ਪੂਰਾ ਉਚਾਰਨ ਹੋ ਜਾਏ ਜਿਤਨੀ ਦੇਰ ਲੱਗਦੀ ਹੈ ਇੱਕ ਦਮ ਨੂੰ, ਇੱਕ ਦਮ ਨੂੰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦੂਸਰਾ ਭਾਈ ਸਾਹਿਬ ਭਾਈ ਨੰਦ ਲਾਲ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੀ ਬੋਲ, ਲਭਾ ਲੱਭੇ ਕੁੰ ਦਮ ਬਦਮ ਨੋਸ਼ਕੁਨ ਗਮੇ ਹਰ ਦੁਆਲਮ ਫਰਾਮੋਸ਼ਕੁਨ। ਭਾਵੇਂ ਜ਼ਫਰਨਾਮੇ ਦੇ ਬੋਲਣੇ, ਐ ਔਰੰਗਜ਼ੇਬ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ ਹੈ, ਇਹਨਾਂ ਪਿਆਲਿਆਂ ਨੂੰ ਭਰ ਲੈ ਖੁਦਾ ਦੇ ਨਾਮ ਨਾਲ, ਅੱਲਾਹੋ ਅੱਲਾਹੋ ਜਪਿਆ ਕਰ। ਨਿਰਵੈਰ ਹਿਰਦਾ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ, ਲਵਾ ਲੱਭੇ ਕੁੰ ਦੰਬ ਦਮਨੋਸ਼ਕੁਨ ਗਮੇ ਹਰ ਦੁਆਲਮ ਫਰਾਮੋਸ਼ਕੁਨ। ਦੋ ਜਹਾਨਾਂ ਦੇ ਗਮ ਜੇ ਤੂੰ ਦੂਰ ਕਰਨੇ ਨੇ, ਮਿਟਾਉਣੇ ਨੇ, ਦਮਾਂ ਦੇ ਪਿਆਲਿਆਂ ਦੇ ਖੁਦਾ ਦਾ ਨਾਮ ਭਰ ਲੈ, ਤੇਰੇ ਪਿਆਲੇ ਖਾਲੀ ਨੇ, ਖੜਕਦੇ ਪਏ। ਜਿਨ੍ਹਾਂ ਦੇ ਦਮਾਂ ਦੇ 'ਚ ਕੁਛ ਨਹੀਂ ਆਉਂਦਾ ਉਹੀ ਰੋਲਾ ਰੱਪਾ ਬਹੁਤ ਪਾਉਂਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਧਾਰਮਿਕ ਝਗੜੇ ਵੀ ਉਹੀ ਕਰਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਚਾਹੇ ਇਸਲਾਮੀ ਜਗਤ ਦੇ ਝਗੜੇ ਹੋਵਣ ਇਹ ਮਜ਼ਹਬ ਦੇ ਨਾਂ 'ਤੇ, ਚਾਹੇ ਸਿੱਖ ਜਗਤ ਦੇ 'ਚ ਹੋਵਣ, ਚਾਹੇ ਹਿੰਦੂ ਜਗਤ ਦੇ 'ਚ ਹੋਵਣ, ਧਰਮ ਦੇ ਨਾਂ 'ਤੇ ਉਹੀ ਝਗੜਦੇ ਨੇ ਜਿਨ੍ਹਾਂ ਦੇ ਦਮਾਂ 'ਚ ਕੱਖ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ। ਖਾਲੀ ਪਿਆਲੇ ਨੇ, ਖੜਕਦੇ ਨੇ, ਖੜਕਦੇ ਨੇ। ਅਗਰ ਇਹ ਭਰੇ ਹੋ, ਪਤਾ ਹੈ ਭਗਤ ਕਬੀਰ ਵੀ ਕਹਿੰਦੇ ਨੇ, ਕਹੋ ਕਬੀਰ ਛੂਚਾ ਘਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਥੋੜ੍ਹੇ ਜਿਹਾ ਦੋ ਘੁੱਟ ਕਿਧਰੇ ਹੈਗੇ ਨੇ ਕੜੇ ਦੇ 'ਚ ਪਾਣੀ ਦੇ, ਅਤੇ ਉਹ ਛਣਕਦਾ ਜ਼ਿਆਦਾ ਚੱਲਦੇ ਆ ਆਵਾਜ਼ ਆਉਂਦੀ ਹੈ, ਪਰ ਭਰਿਆ ਹੋਵੇ ਆਵਾਜ਼ ਕੋਈ ਨਹੀਂ, ਖਾਮੋਸ਼, ਉਹ ਤਾਂ ਚੁੱਪ ਹੋ ਜਾਂਦੇ ਨੇ, ਖਾਮੋਸ਼ ਹੋ ਜਾਂਦੇ ਨੇ, ਉਹ ਡੋਲਦੇ ਨਹੀਂ, ਖੜਕਦੇ ਨਹੀਂ, ਟਕਰਾਉਂਦੇ ਨਹੀਂ। ਜਿੱਥੇ ਕਿਧਰੇ ਟਕਰਾਓ ਵਾਲੀ ਗੱਲ ਹੋਵੇ ਹੱਥ ਜੋੜ ਦੇਣਗੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਔਰ ਸਮਦ੍ਰਿਸ਼ਟ ਵੀ ਹੋ ਜਾਣਗੇ, ਵਿਤਕਰਾ ਵੀ ਨਹੀਂ ਰਹੇਗਾ, मैं ते पढ़ के हैरान होया एक मुसलमान नू हाफिज नू ईरान का एक सूफी संत है कहिंदा है हाफिजा गर वसल ख्वाही सुला कुनबा खासो आम रब दा मिलाप चाहना है खुदा दा वसल चाहना है कर ले सुला सारिया नाल हर एक नाल सुला कर ले बा मुसलमा अल्लाह अल्लाह बा हनूदा राम राम जे रस्ते च कोई मुसलमान मिल जाए सलाम अलैकम कर छड़ी अल्लाहू कर छड़ी हिंदू मिल गए राम राम कर छड़ी हद हो गई मुसलमान ते मुसलमान तो यह कहें जड़ा इस्लाम के झंडे थले नहीं आया काफर है यह नहीं कहता वितकरियां जीण वाला अजय मनुख जप की मंजिल नहीं छू सकया यह भी मैं अर्ज करा ये वितकरे नहीं रेंदे मिट जाते भजन व्यापक भी हो सकता है समूहक एक कथा कीर्तन और वाहेगुरु मंत्र का जप समूहक भी हो सकता है पर व्यक्तिगत भी हो सकता है और व्यक्तिगत लाजमी है जपना सी दुष्ट दमन नो हेमकुंड चलेगा कल्ले कोई भी नहीं जपना सी पांडवों उधर ही चलेगा जिहड़ा उत्तराखंड का पहाड़ है भारत के करीबन करीबन 90% ऋषि मुनि उत्थे ही जप तप करते रहे और कल आए ये कल चाहिए है एक तो ये कल मनुख का अपना मन पूरा सामने आ जाता है अगर वो देखने वाला हो जप की तड़प रखने वाला तो पता भी चलेगा लोग सत्संगी कहें अंदर तो बड़ा कुसंग चलता है लोग तो कहें बड़ा दानी अंदर तो बड़ी बेईमानी चलती है लोग अपने मन कितने देखते हैं कौन देखते हैं एकांत की इस वास्ते लोड़ है दूजिया नू छड़ अपने आप नू वेख एहो मन आर सी कोई गुरमुख देख फिर अंदर जो ये सारा अनर्थ दिखाई देता है हुण इहनू दूर किवें करिए अशुद्ध विचार शुद्ध विचारां नाल ही दूर होणगे चंगे विचार मन की शुद्धि है चंगी सोचनी मन की शुद्धि है इस वास्ते एकांत लाजमी है भाई गुरदास जी ने एक दलील दी है मैं देंदा नहीं होंदा पर सामने आ गई है पुत जड़ेवण कोठड़ी कुड़ावा माणा संभाहूं जाना एक स्त्री ने अपने तन देचों किसे होर धन नु जन्म देना है सड़क ते नहीं देंदी पुत जने वण कोठड़ी भाई गुरदास जी की वार है एक जीवन दे चों किसे दूसरे जीवन नू जन्म देना है सरे आम नहीं बाजार दे च नहीं इकट्ठ दे च नहीं एकांत दे च पुराने जमाने च कोई होई तो एक अदाई होई अजकल होई तो कोई एक अद चलो लेडी डॉक्टर हो गई नर्स हो गई अक्सर देहात देते ये भी नहीं होता अपने ही मन दे चों परमात्मा नू जन्म देना है दूजे दा होना विघनकारी भी हो सकता संकोच पैदा कर देगा जिवें स्त्री दे अंदर संकोच पैदा हो सकदी अगर बथेरे लोग खड़े होंदे किस तरह जन्म दे संकोच पैदा होगा ये उदाहरण मैं देंदा नहीं होंदा पर चूंकि भाई गुरदास जी का मैं थोड़े सामने रखता पे कि रैशली समझ लेना पुत जने वण कोठड़ी एक गुप्त कोठड़ी दे जन्म देंदी है बच्चे नू सड़क ते नहीं देंदी बाजार दे च नहीं देंदी एक जीवन दे चों किसे होर जीवन नू जन्म देना है एक तंग तारीक कोठड़ी दे बाजार दे च नहीं इस शरीर दे चों जद परम चेतना दा जन्म आउंदा है परमात्मा दा जन्म आउंदा है ये मन जद जोत स्वरूप बनता है इहदे वास्ते भी एकांत चाहिए है दूजे का होना विघनकारी है विघनकारी है मैनू चंगी तरह याद है भावें 30 साल पुरानी गल है दस एक साल रहा है संबलपुर के नेड़े एक बुरला जिथे हीरा कुड डैम बने ਦਿਨ ਦੇ ਸਮੇਂ ਮਹਾਨਦੀ ਉੱਥੇ ਵਗਦੀ ਹੈ। ਮੈਂ ਉੱਥੇ ਚਲਾ ਜਾਂਦਾ ਸੀ ਕਦੀ ਕਦਾਈ। ਨਾਲ ਇੱਕ ਪਹਾੜੀ ਸੀ, ਉੱਪਰ ਇੱਕ ਛੋਟਾ ਜਿਹਾ ਮੰਦਰ ਸੀ, ਗੁਮਟੀ ਜਿਹੀਆਂ ਜਿਵੇਂ ਬਣਾ ਦਿੰਦੇ ਨੇ ਭਾਰਤ ਥਾਂ ਥਾਂ 'ਤੇ ਗੁਮਟੀਆਂ ਬਣੀਆਂ ਹੋਈਆਂ। ਇੱਕ ਦਿਨ ਜਦ ਮੈਂ ਉੱਥੇ ਗਿਆ, ਇੱਕ ਸਾਧੂ ਬੈਠਾ ਸੀ, ਮੈਨੂੰ ਦੇਖ ਕੇ ਚੀਖ ਨਿਕਲ ਗਈ ਉਹਦੀ ਔਰ ਆਪਣਾ ਸਿਰ ਪੱਥਰਾਂ 'ਤੇ ਮਾਰਨ ਲੱਗ ਪਿਆ। ਮੈਂ ਭੱਜ ਕੇ ਛੁਡਾਇਆ, ਖੂਨੋ ਖੂਨ ਹੋ ਗਿਆ ਸੀ। ਮੈਂ ਆਖਿਆ, ਮਿੱਤਰਾ ਮੇਰਾ ਆਉਣਾ ਕੋਈ ਅਪਸ਼ਗਨ ਹੋ ਗਿਆ? ਕਹਿਣ ਲੱਗਾ, ਹਾਂ ਮੇਰੀ ਖੇਡ ਬਣ ਰਹੀ ਸੀ, ਤੂੰ ਆ ਗਿਆ। ਮੇਰੀ ਤਾਂ ਕੁਝ ਖੇਡ ਬਣ ਰਹੀ ਸੀ, ਕਿਤਨੇ ਸਾਲ ਹੋ ਗਏ ਮੈਂ ਖਪਦਿਆਂ ਖਪਦਿਆਂ, ਅੱਜ ਖੇਡ ਬਣ ਰਹੀ ਸੀ, ਤੈਨੂੰ ਪਤਾ ਨਹੀਂ ਕਲਯੁੱਗ ਬਣਾ ਕੇ ਵੇਚ ਦਿੱਤਾ। ਕਹਿੰਦਾ, ਹੋਰ ਮੈਂ ਅਪਸ਼ਬਦ ਨਹੀਂ ਕਹਿੰਦਾ, ਵਿਧਾਤੇ ਨੂੰ ਇਹ ਹੀ ਮਨਜ਼ੂਰ ਸੀ, ਪਰ ਤੇਰੇ ਆਉਣ ਨਾਲ ਮੇਰੀ ਖੇਡ ਵਿਗੜ ਗਈ ਹੈ। ਅਜੇ ਤੱਕ ਮੈਨੂੰ ਬੋਲ ਯਾਦ ਨੇ ਉਸ 'ਤੇ। ਮੈਂ ਫਿਰ ਆਪਣਾ ਮੱਥਾ ਉਹਦੇ ਕਦਮਾਂ 'ਤੇ ਰੱਖਿਆ, ਵੀ ਮੇਰੇ ਕੋਲ ਗਲਤੀ ਹੋ ਗਈ, ਮਾਫ ਕਰੀ ਬਾਈ, ਹੋ ਗਈ ਹੈ ਗਲਤੀ, ਭੁੱਲ ਹੋ ਗਈ, ਮੈਨੂੰ ਵੀ ਨਹੀਂ ਪਤਾ ਸੀ ਤੇਰੀ ਇਸ ਤਰ੍ਹਾਂ ਦੀ ਕੋਈ ਖੇਡ ਬਣ ਰਹੀ ਸੀ ਅਤੇ ਮੈਂ ਆ ਗਿਆ। ਮੇਰੀ ਆਮਦ ਕਦਮਾਂ ਦੀ ਆਹਟ ਪੱਥਰਾਂ ਦੇ ਚੋਂ ਲੰਘ ਕੇ ਮੈਂ ਜਾ ਰਿਹਾ ਸੀ ਰਸਤਾ ਪੱਥਰੇ ਵਾਲਾ। ਕਹਿੰਦੀ, ਤੇਰੀ ਆਹਟ ਨੇ, ਤੇਰੇ ਦ੍ਰਿਸ਼ ਨੇ, ਤੇਰੇ ਸਰੀਰ ਦੇ ਆਉਣ ਨਾਲ ਜੋ ਇੱਥੇ ਵਾਈਬ੍ਰੇਸ਼ਨ ਤਰੰਗਾਂ ਬਣੀਆਂ, ਮੇਰੀ ਖੇਡ ਵਿਗੜ ਗਈ। ਕਿਤਨੇ ਸਾਲ ਹੋ ਗਏ ਮੈਨੂੰ ਉਡੀਕ ਕਰਦਿਆਂ, ਅੱਜ ਬਣਨ ਲੱਗੀ ਸੀ। ਫਿਰ ਮੈਂ ਹੁਣ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਦਾ ਇੱਕ ਬੋਲ ਸੁਣਾ ਕੇ ਮੈਂ ਸਮਾਪਤੀ ਵੀ ਕਰਾਂ। ਵਿਸ਼ਾ ਭਾਵੇਂ ਇਹਨੂੰ ਹੁਣ ਬੋਲਦੇ ਜਾਈਏ, ਗੱਲ ਮੁੱਕਦੀ ਤਾਂ ਹੈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ, ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ। ਪਰਮਾਤਮਾ ਦੇ ਲਈ ਅੰਤਿਸ਼ਕਰਨ ਦੀ ਸੇਜਾ ਵਿਛਾਈ ਸੀ, ਸ਼ਰਧਾ ਨਾਲ, ਪਿਆਰ ਨਾਲ, ਗੁਣਾਂ ਨਾਲ ਵਿਛਾਈ ਸੀ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇੱਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਕੋਈ ਸ਼ਰਧਾਲੂ ਆਇਆ ਹੋਣਾ ਜ਼ਰੂਰ। ਆਪਦੀ ਗਿਆਤ ਲਈ ਅਰਜ਼ ਕਰਾਂ, ਟੈਗੋਰ ਇਹ ਦੋ ਪੰਕਤੀਆਂ ਪੜ੍ਹ ਕੇ ਰੋ ਉੱਠਦਾ ਸੀ। ਕਹਿੰਦਾ, ਇਸ਼ਕ ਦੀ ਦੁਨੀਆ 'ਚ, ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਕਿਸੇ ਨੇ ਨਹੀਂ ਆਖੀ ਜਿਤਨੀ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤੀ ਹੈ। ਸੇਜ ਵਿਛਾਈ ਕੰਤ ਕੋ ਕੀਆ ਹਬ ਸਿੰਗਾਰ, ਇਤੀ ਮੰਜ ਨਾ ਸਮਾਵਨੀ ਜੇ ਗਲ ਪੈਰਾਂ ਹਾਰ। ਬਈ ਸਾਡੀ ਖੇਡ ਬਣ ਰਹੀ ਸੀ, ਕੋਈ ਗੱਲ ਬਣ ਰਹੀ ਸੀ, ਤੂੰ ਗੱਲੇ 'ਚ ਹਾਰ ਪਾ ਦਿੱਤਾ, ਇਹ ਦੀਵਾਰ ਬਣ ਗਿਆ, ਹਾਰ ਦੀਵਾਰ ਬਣ ਗਿਆ, ਗਲਵਕੜੀ 'ਤੇ ਲੱਗੇ ਅਸੀਂ, ਗਲੇ ਨਾਲ ਗਲੇ 'ਤੇ ਮਿਲੇ, ਪਰ ਤੇਰਾ ਹਾਰ ਦੀਵਾਰ ਬਣ ਗਿਆ। ਟੈਗੋਰ ਕਹਿੰਦੇ ਨੇ, ਸਨ ਪਿਆਰ ਦੀ ਦੁਨੀਆ 'ਚ ਇਤਨੀ ਬਾਰੀਕ ਗੱਲ ਅੱਜ ਤੱਕ ਕਿਸੇ ਨੇ ਨਹੀਂ ਆਖੀ ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ। ਬਾਅਦ 'ਚ ਕਿਧਰੇ ਪੰਕਤੀਆਂ ਮੇਰੇ ਸਾਹਮਣੇ ਆਈਆਂ ਸਨ ਉਸ ਸਾਧੂ ਦੀ ਤਾੜਨਾ ਤੋਂ ਬਾਅਦ। ਮੈਂ ਕਿ ਠੀਕ ਕਹਿੰਦਾ ਸੀ, ਮੇਰਾ ਜਾਣਾ ਦੀਵਾਰ ਬਣ ਗਿਆ। ਜਪ ਕਰਦਿਆਂ ਕੁਛ ਨਾ ਕੁਛ ਘਟਨਾਵਾਂ ਘਟ ਸਕਦੀਆਂ ਨੇ, ਦੂਜੇ ਦਾ ਹੋਣਾ ਵਿਘਨਕਾਰੀ ਹੁੰਦਾ। ਮੈਂ ਜਿਨ੍ਹਾਂ ਨਾਲ ਗੁਰਬਾਣੀ ਵਿਆਕਰਨ ਪੜ੍ਹਦਾ ਰਿਹਾ, ਗੁਰਬਾਣੀ ਗ੍ਰਹਿਮਣ ਬਾਬਾ ਬਲਵੰਤ ਸਿੰਘ ਬੜੇ ਮਸ਼ਹੂਰ ਸਨ, ਪੜ੍ਹਾਉਣ ਦੇ 'ਚ ਉਸਤਾਦ ਸਨ ਅਤੇ ਕਥਾ ਵੀ ਕਰਦੇ ਸਨ। ਮੈਨੂੰ ਕਹਿਣ ਲੱਗੇ, ਇਸ ਤਰ੍ਹਾਂ ਦੇ ਬੰਦੇ ਦੇ ਨੇੜੇ ਕਦੀ ਨਾ ਜਾਈਂ, ਕੋਈ ਖੇਡ ਬਣਦੀ ਦੇਖੀਂ, ਅਗਰ ਉਸਦੇ ਮੂੰਹ ਅਪਸ਼ਬਦ ਲੱਗ ਗਿਆ ਤਾਂ ਹੋ ਜਾਏਗਾ, ਉਹ ਸਰਾਪ ਸਮਝ ਲਈ, ਤੈਨੂੰ ਲੱਗ ਜਾਏਗਾ। ਉਹਨੇ ਮੇਰਾ ਕਿਧਰੇ ਸ਼ੌਕ ਦੇਖ ਲਿਆ ਸੀ, ਬਈ ਇਹੋ ਜਿਹੀਆਂ ਦੇ ਬੰਦਿਆਂ ਦੀ ਮੈਂ ਟੋਲ 'ਚ ਰਹਿੰਦਾ ਅਤੇ ਚਲਾ ਵੀ ਜਾਂਦਾ। ਕਹਿਣ ਲੱਗੇ, ਨਾ ਜਾਇਆ ਕਰੀਂ, ਜਦ ਕੋਈ ਖੇਡ ਬਣ ਰਹੀ ਹੋਵੇ ਨਾ ਜਾਈਂ, ਅਗਰ ਉਹਦੇ ਮੂੰਹੋਂ ਕੋਈ ਅਪਸ਼ਬਦ ਨਿਕਲ ਗਿਆ ਤਾਂ ਲੱਗ ਜਾਏਗਾ, ਉਹ ਤਾਂ ਹੋ ਜਾਏਗਾ। ਉਸ ਦਿਨ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਭੈਭੀਤ ਵੀ ਹੋ ਗਿਆ, ਔਰ ਦੁਨੀਆਂ 'ਚ ਇਸ ਤਰ੍ਹਾਂ ਦੀ ਖੇਡ ਬਣਦੇ ਮੈਂ ਦੇਖਦਾ, ਬਣਦੀ ਹੈ ਕਈਆਂ ਦੀ, ਐਸੀ ਖੇਡ ਨਹੀਂ। ਇਹ ਗੱਲ ਵੱਖਰੀ ਹੈ ਕਿ ਹਰ ਮੁਲਕ ਦੇ 'ਚ ਇਸ ਤਰ੍ਹਾਂ ਦੇ ਬੰਦੇ ਨਹੀਂ ਆਉਂਦੇ, ਹਰ ਸ਼ਹਿਰ ਵਿੱਚ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ, ਹਰ ਜੰਗਲ ਵਿੱਚ ਚੰਦਨ ਨਹੀਂ ਆਉਂਦਾ ਫਿਰ ਵੀ ਹੁੰਦਾ ਕਿਧਰੇ ਹੁੰਦਾ, ਹਰ ਜਗ੍ਹਾ ਕੇਸਰ ਨਹੀਂ ਪੈਦਾ ਹੁੰਦਾ ਫਿਰ ਵੀ ਪੈਦਾ ਹੁੰਦਾ ਕਿਧਰੇ ਹੁੰਦਾ, ਹਰ ਜਗ੍ਹਾ ਭਗਤ ਨਹੀਂ ਆਉਂਦੇ ਫਿਰ ਵੀ ਹੁੰਦੇ ਨੇ ਕਿਧਰੇ ਹੁੰਦੇ ਨੇ। ਜੁਗੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ, ਰੱਬ ਨਾਲ ਭੇਜੀਆਂ ਹੋਈਆਂ ਆਤਮਾਵਾਂ ਹੁੰਦੀਆਂ ਨੇ। ਸਿੱਖਣ ਵਾਸਤੇ ਕੋਈ ਮਾੜੀ ਗੱਲ ਨਹੀਂ ਬੈਠ ਕੇ ਵਾਹਿਗੁਰੂ ਜਪ ਲਈਏ, ਕਿਉਂਕਿ ਕਈ ਦਫ਼ਾ ਦਾਸ ਨੂੰ ਕਈ ਕਹਿ ਦਿੰਦੇ, ਮੈਂ ਵੀ ਸੰਗਤ 'ਚ ਕਹਿ ਦਿੰਦਾ ਇੰਝ ਕਰਿਆ ਕਰੋ, ਪਰ ਇਕੱਲਿਆਂ ਕਰਿਆ ਕਰੋ। ਪਰ ਇਤਨੀ ਗੱਲ ਕਹਿੰਦਾ ਤਾਂ ਮੈਂ ਸੰਗਤ 'ਚ ਹੀ ਆਉਂਦਾ ਨਾ, ਔਰ ਕੋਈ ਸੰਗਤ 'ਚ ਵੀ ਬੈਠ ਕੇ ਕਰੇ ਹੈ ਸਿਰ ਵਾਹਿਗੁਰੂ ਦਾ ਜਪ ਤਾਂ ਕੋਈ ਹਰਜ ਨਹੀਂ, ਕੋਈ ਹਰਜ ਨਹੀਂ। ਫਿਰ ਜੇ ਹੁਣ ਉਹਦੇ ਵਿੱਚ ਲੰਬੀਆਂ ਚੌੜੀਆਂ ਗੱਲਾਂ ਜੋੜ ਦਈਏ, ਇਹ ਅਵਸਥਾ ਬਣੇਗੀ, ਇਹ ਬਣੇਗੀ, ਇਹ ਬਣੇਗੀ, ਸਾਰਿਆਂ ਦੀ ਇੱਕ ਜੈਸੀ ਨਹੀਂ ਬਣਦੀ, ਨਹੀਂ ਬਣਦੀ। ਜਪ ਕੀਤਾ ਸੀ ਮਹਾਤਮਾ ਬੁੱਧ ਨੇ, ਕੋਈ ਹੋਰ ਖੇਡ ਬਣੇ। ਜਪ ਕੀਤਾ ਸੀ ਕ੍ਰਿਸ਼ਨ ਨੇ, ਕੋਈ ਖੇਡ ਹੋਰ ਬਣੇ। ਮਹਾਤਮਾ ਬੁੱਧ ਕੀੜੀ ਵੀ ਥੱਲੇ ਮਰ ਜਾਏ ਤਾਂ ਕਿਤੇ ਸਾਰਾ ਦਿਨ ਰੋਂਦੇ ਰਹਿੰਦੇ ਸਨ, ਇਹ ਕੀ ਹੋ ਗਿਆ, ਮੇਰੇ ਪੈਰਾਂ ਥੱਲੇ ਕੀੜੀ ਕਿਉਂ ਆ ਗਈ। ਪਰ ਕ੍ਰਿਸ਼ਨ ਅਤੇ ਅਰਜਨ ਨੂੰ ਕਹਿੰਦੇ ਨੇ ਸ਼ਸਤਰ ਚੁੱਕ, ਲੜਨਾ, ਖੂਨ ਖਰਾਬਾ ਕਰਨਾ, ਕੋਈ ਸੋਚ ਸਕਦਾ ਹੈ? ਮਹਾਵੀਰ ਇੱਕ ਕੀੜੀ ਵੀ ਮਰ ਜਾਏ ਸਾਰਾ ਦਿਨ ਰੋਂਦੇ ਰਹਿੰਦੇ ਸਨ, ਹੇ ਪ੍ਰਭੂ ਮੇਰੇ ਕੋਲ ਕੀ ਹੋ ਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਚੁੰਕਾਰਸ ਹਮਾ ਹੀਲ ਤੇ ਦਰਗੁਜਸ ਹਲਾਲਸਤ ਬੁਰਦਮ ਬਸ਼ਮ ਸ਼ੀਰ ਦਸਤ। ਪਿਆਰ ਨਾਲ, ਸ਼ਮਾ ਨਾਲ, ਦਇਆ ਨਾਲ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ, ਤਲਵਾਰ ਕੱਢ ਕੇ ਉਹਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ, ਫਿਰ ਮੇਲ ਵੀ ਨਹੀਂ ਖਾਂਦੀ ਗੱਲ। ਨਾਮ ਜਪ ਕੇ ਅਲੱਗ ਅਲੱਗ ਅਵਸਥਾ ਬਣਦੀ ਹੈ, ਅਵਤਾਰਾਂ ਦੀ ਇੱਕ ਅਵਸਥਾ ਨਹੀਂ ਬਣੀ ਅਤੇ ਬਾਕੀਆਂ ਦੀ ਕੀ ਅਵਸਥਾ ਇੱਕ ਬਣੇਗੀ, ਨਹੀਂ ਬਣਦੀ, ਅਲੱਗ ਅਲੱਗ ਬਣਦੀ ਹੈ। ਕਿਸੇ ਦੇ ਅੰਦਰ ਕੁਛ ਬਣ ਜਾਂਦਾ, ਕਿਸੇ ਦੇ ਅੰਦਰ ਕੁਛ ਬਣ ਜਾਂਦਾ, ਲੇਕਿਨ ਫਿਰ ਵੀ ਮੈਂ ਅਰਜ਼ ਕਰਾਂ, ਭਾਵੇਂ ਕੁਛ ਵੀ ਬਣਦਾ, ਰਸ ਇੱਕੋ ਹੁੰਦਾ, ਚਾਹੇ ਉਹ ਅੱਲਾ ਹੋ ਕਰਦੇ ਹਾਂ ਬਾਬਾ ਫਰੀਦ ਪਹੁੰਚਣ, ਅਤੇ ਰਾਮ ਰਾਮ ਕਰਦੇ ਹਾਂ ਰਾਮਾਨੰਦ ਪਹੁੰਚਣ, ਅਤੇ ਗੋਬਿੰਦ ਗੋਬਿੰਦ ਕਰਦੇ ਹਾਂ ਜੈਦੇਵ ਪਹੁੰਚਣ, ਕਿਉਂਕਿ ਜੈਦੇਵ ਗੋਬਿੰਦ ਗੋਬਿੰਦ ਜਪਣ ਨੂੰ ਕਹਿੰਦਾ, ਗੋਬਿੰਦ ਗੋਬਿੰਦ ਦੇ ਚ ਜਪਨਰ ਸਕਲ ਸਿੱਧ ਪਦਨ, ਇਹ ਤਾਂ ਕਹਿੰਦਾ ਗੋਬਿੰਦ ਗੋਬਿੰਦ ਜਪੋ। ਫਰੀਦ ਕਹਿੰਦਾ ਅੱਲਾ ਹੋ ਅੱਲਾ ਹੋ ਅੱਲਾ ਹੋ। ਕਬੀਰ ਪੰਥੀਆਂ ਨੂੰ ਸਤਨਾਮ ਹੀ ਕਹਿੰਦੇ ਨੇ, ਸਤਨਾਮ ਦਾ ਜਪ ਕਰਦੇ ਨੇ, ਇਹਨਾਂ ਸਾਰਿਆਂ ਭਗਤਾਂ ਦਾ ਮੰਤਰ ਵੀ ਇੱਕ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ ਜਿਹੜੇ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਤਾਂ ਅਲੱਗ ਅਲੱਗ ਜਪਦੇ ਨੇ। ਫਿਰ ਹੁਣ ਗੁਰੂ ਨਾਨਕ ਦਾ ਫੈਸਲਾ, ਬਲਹਾਰੀ ਜਾਓ ਜੇਤੇ ਤੇਰੇ ਨਾਮ, ਜਿਤਨੇ ਵੀ ਤੇਰੇ ਨਾਮ ਨੇ ਅਸੀਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਅਸੀਂ ਰਾਮ ਤੋਂ ਵੀ ਸਦਕੇ ਜਾਂਦੇ ਹਾਂ, ਅਸੀਂ ਅੱਲਾ ਤੋਂ ਵੀ ਸਦਕੇ ਜਾਂਦੇ, ਅਸੀਂ ਗੋਬਿੰਦ ਤੋਂ ਵੀ ਸਦਕੇ ਜਾਂਦੇ ਹਾਂ, ਨਾਰਾਇਣ ਤੋਂ ਵੀ ਸਦਕੇ ਜਾਂਦੇ ਹਾਂ, ਲੇਕਿਨ ਫਿਰ ਵੀ ਕੋਈ ਗੁਰੂ ਨਾਨਕ ਨੂੰ ਪੁੱਛ ਲਵੇ ਅਤੇ ਗੁਰੂ ਨਾਨਕ ਨੂੰ ਦੇਖ ਲਏ ਉਹ ਕੀ, ਉਹਨਾਂ ਦੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਸੀ। ਇਸ ਤਰੀਕੇ ਨਾਲ ਵਾਹਿਗੁਰੂ ਜਪਣ ਵਾਲੇ ਪੈਦਾ ਹੋਏ। ਦੀਕਸ਼ਤ ਕਰਾਉਣ ਦੀ ਪ੍ਰਥਾ ਚਲੀ, ਉਹ ਇਸ ਤਰ੍ਹਾਂ ਚਲੀ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ, ਚਰਨਾਮ੍ਰਿਤ ਦੇ ਕੇ ਸਿੱਖ ਬਣਾ ਲਿਆ ਅਤੇ ਆਖਿਆ ਹੁਣ ਵਾਹਿਗੁਰੂ ਜਪ। ਸਿੱਖੀ ਦਾ ਦਾਇਰਾ ਵਧ ਗਿਆ ਤਾਂ 22 ਮਸੰਦ ਅਸਥਾਪਨ ਕੀਤੇ ਗਏ, ਇਹ ਵੀ ਚਰਨਾਮ੍ਰਿਤ ਪਿਲਾ ਕੇ ਜੋ ਹੈ ਨਾਮ ਜਪਾਉਂਦੇ ਸਨ, ਲੇਕਿਨ ਇਹ ਮਸੰਦ ਭ੍ਰਸ਼ਟ ਹੋ ਗਏ। ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰਕੇ ਪੰਜ ਪਿਆਰੇ ਅੱਗੇ ਕੀਤੇ, ਔਰ ਜੋ ਵਾਕਈ ਗੁਰੂ ਨਾਨਕ ਦੀ ਮਰਿਆਦਾ ਦੇ ਮੁਤਾਬਕ ਜਪ ਕਰਦਾ ਜੋ ਗੁਰੂ ਨਾਨਕ ਨੇ ਕੀਤਾ ਸੀ, ਤਾਂ ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਜਪਣ ਨੂੰ ਕਹਿੰਦੇ ਨੇ। ਵਾਹਿਗੁਰੂ ਮੰਤਰ ਦਾ ਜਪ ਵਿਅਕਤੀਗਤ ਬੰਦਗੀ ਹੈ, ਸਮੂਹਕ ਬੈਠ ਕੇ ਸਿੱਖੀ ਜਾ ਸਕਦੀ ਹੈ, ਕੋਈ ਹਰਜ ਨਹੀਂ, ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਿੱਖੀ ਜਾ ਸਕਦੀ ਹੈ। ਅਵਸਥਾਵਾਂ ਕੀ ਬਣਦੀਆਂ ਨੇ ਇਹਦੇ ਨਾਲ ਮੇਰਾ ਮਨ ਰਾਜ਼ੀ ਨਹੀਂ ਹੈ, ਹਰ ਇੱਕ ਦੀ ਅਲੱਗ ਅਲੱਗ ਬਣਦੀ, ਇਹ ਵੀ ਮੈਂ ਅਰਜ਼ ਕਰਦੇ ਹਾਂ, ਖੇਡ ਅਲੱਗ ਅਲੱਗ ਬਣਦੀ, ਨਹੀਂ ਤਾਂ ਸਾਰੀ ਦੁਨੀਆਂ ਦੇ ਅਵਤਾਰ ਇੱਕੋ ਜਿਹੇ ਆਉਂਦੇ, ਇੱਕੋ ਜਿਹਾ ਨਹੀਂ ਹੁੰਦੇ। ਈਸਾ ਕਹਿੰਦੇ ਨੇ ਕੋਈ ਤੇਰੇ ਇਸ ਮੂੰਹ 'ਤੇ ਥੱਪੜ ਮਾਰੇ ਤਾਂ ਦੂਜਾ ਵੀ ਅੱਗੇ ਕਰਦੇ, ਕੋਈ ਤੇਰਾ ਕੋਟ ਖੋਵੇ ਤਾਂ ਤੂੰ ਕਮੀਜ਼ ਵੀ ਲਾ ਕੇ ਦੇ ਦੇ, मुहम्मद साहब कहिंदे नहीं मैं दंद तोड़ देंगा तलवार अगे मेरे हाथ च मैं नहीं होण देंगा मेल ही नहीं खांदे भावें एको ही धरती च पैदा होए ने उन्होंने हाथ च तलवार है मैं किसी की पग नहीं लानी पर मैं अपने भी नहीं लवानी सीधी गल क्यों कोई मेरा कोट उतारे जबरदस्ती क्यों कोई मेरी कमीज उतारे खोवे जबरदस्ती उन्हों का ढंग हो रहा है तो हूँ क्या मुहम्मद साहब न गलत कह दी कतई गलत नहीं वो अपनी थान तो ठीक ने उन्होंने अंदर जप करद्या करद्या ये अवस्था बनी है ईसा के अंदर वह बनी है महात्मा बुद्ध के अंदर अपनी अवस्था बनी है राम के अंदर अपनी बनी है कृष्ण के अंदर अपनी बनी है चौवी अवतार हिंदुओं के हुए ने एक जैसे नहीं ने एक जैसे नहीं ने इन्ने भगत बैठे ने गुरु ग्रंथ साहब दे एक जैसे नहीं ने यह भी मैं अर्ज करते हैं वख वख प्रक्रिया है इन्हां दी इस वास्ते मतभेद करन दी लोड़ नहीं बस इतना है जपो त एको नामा अवर निराफल का जपना है जो अवस्था बनेगी परमात्मा दी तरफों की आमदा झोली च फिर वह कबूल करना होगा अवस्था वख वख बनती है रस इको बनता है अवस्था वख वख बनती है अवस्था एक नहीं बनती अलग अलग बनती है और ऐसा संसार का इतिहास पढ़ के असी जो है देख सकते हैं बिल्कुल अलग अलग बनती है कोई ऐसा सोचता है कि मैं हर एक दे चरणा की खाक बनना है कुछ ऐसा भी सोचता है हे प्रभु मैं ते तेरे सिर का भी ताज बनना अपना अपना ढंग अपना अपना तौर तरीका है मैं पढ़ रहा सी मौलाना रोम नूं मैं हैरान होया उहदी लंबी चौड़ी हकायत बन के कहिंदा खुदा मैं उन्हां फकीरां च नहीं हाँ तेरे कदमां दी खाक बना ते तू देख भी ना सके क्योंकि तेरे कदमां दे थल्ले होवांगा मैं तेरे सिर दा ताज बनना सारी दुनिया भी देखे तू भी देखे इंज कहिंदा देखण नूं ते इंज लगे गए ते हंकार दी बू है बड़ी हंकार दी बू और उस ही समय उस ही शहर दे दूसरा फकीर होया हाफिज वो कहिंदा अज राह चुनार के सलामत न कुनत रस्ते दिच इस ढंग नाल चल कि तेरे चलन दी होंद दा किसे नूं पता भी ना चले गुमनाम होके चल तेरा चलना किसे दा रस्ता ना रोके अज राह चुनार के सलामत न कुनत बा खलक चुना जी के कयामत न कुनत हलकत विच इस ढंग नाल रह कि तेरे रहन नाल चिंगारियां ना पैदा होवन अग ना लगे खुशबू फैले सुगंधी फैले बा खलक चुना जी के कयामत न कुनद कई बंदे बंदे नहीं आते बस चिंगारियां ने जिथे बैठणगे अग लाणगे कुछ ना कुछ तो होवेगा उन्हां नाल कुछ ना कुछ तो बांबड़ वच जो है बलणगे अज राह चुनार के सलामत न कुनद बा खलक चुना जी के कयामत न कुनद दर मस्जिद गर रवि के चुना जौ के तुरा दर पेश न खुआनद इमामद न कुनद कहिंदा कदी जे मस्जिद दे जाके नमाज पढ़न का ख्याल आवे ना अगे अगे होके नमाज ना पढ़ी मता तेन कोई इमाम बना दे इमाम उन्हों कहिंदे ना जो सब दा मुखी आगू तो खुदा दे घर भी नंबर वन बनन की कोशिश करेंगा तो खुदा दे नंबर दो हो जाएगा फिर सब तो अखीर दे च नमाज पढ़ी ताकि तेरे नाम नूं भी कोई ना जाने किसी नूं पता ही ना होवे ये हाफिज कहिंदा जद कोई इस तरह करदा है किसी नूं कुछ ना पता होवे उसे दिन खुदा दी होंद दे सामने आउंदा है उसे दिन खुदा दी अखां दे सामने आउंदा है उस तो पहले नहीं जो सारियां दी अखां दे सामने होण दी कोशिश करदा है खुदा दी अखां तो ओझल हो जांदा है गुरु नानक ने तो बड़ा निर्माण शब्द सानू दे दिता कौमी सिख तो सीखना है मरदे दम तक सीखना है सिख ही है सिख का मतलब है मैं सीखना चाहना अजे भी सीखना चाहना मैं पूरा नहीं जानता इन्नी तो गल है इस तो निर्माण शब्द होर केड़ा लभोगे मनुखी दुनिया दे मनुखी लुगात दे इस तो निर्माण शब्द होर केड़ा लभोगे बुढ़ा भी हो गया सिख हाँ मैं अजे भी सीखना चाहना ਸਿੱਖਣ ਨੂੰ ਬਹੁਤ ਕੁਛ ਹੈ, ਮੈਂ ਕਿੱਥੇ ਪੂਰਾ ਸਿੱਖ ਸਕਦਾ। ਇਸ ਵਾਸਤੇ ਹੰਕਾਰ ਤੇ ਸਿੱਖ ਨੂੰ ਫਬਦਾ ਹੀ ਨੇ। ਪਰ ਮੈਂ ਅਰਜ਼ ਕਰਾਂ, ਬੜਾ ਪ੍ਰਬਲ ਹੰਕਾਰ ਦੇਖਣ ਨੂੰ ਮਿਲਦਾ, ਬਹੁਤ ਪ੍ਰਬਲ। ਇਸੇ ਵਾਸਤੇ ਜਿਤਨਾ ਟਕਰਾਓ, ਜਿਤਨੀ ਤਕਰਾਰ, ਜਿਤਨੇ ਝਗੜੇ ਇਸ ਛੋਟੀ ਜਿਹੀ ਕੌਮ ਦੇ ਚ ਨੇ, ਬਾਕੀ ਕੌਮਾਂ 'ਚ ਨਹੀਂ ਨੇ। ਇਸਨੇ ਹੰਕਾਰ ਨਾਮ ਸਤਿਗੁਰ ਨੇ ਦਿੱਤਾ ਸਿੱਖ, ਤੂੰ ਤਾਂ ਸਿੱਖ ਹੈ, ਮਰਦੇ ਦਮ ਤੱਕ ਸਿੱਖ ਹੈ, ਔਰ ਅੰਦਰ ਭਾਵਨਾ ਪੈਦਾ ਕਰ, ਸਿੱਖਣਾ ਚਾਹੁੰਦਾ। ਮੈਂ ਫਿਰ ਅਰਜ਼ ਕਰਾਂ, ਇੱਕ ਦਮ ਦੇ 'ਚ ਵਾਹਿਗੁਰੂ ਸ਼ਬਦ ਪੂਰਾ ਹੋ ਜਾਏ। ਦਮ ਦਮ ਸਦਾ ਸੰਭਾਲਦਾ, ਲੇਕਿਨ ਜ਼ਬਾਨ ਉਚਾਰਨ ਕਰੇ ਅਤੇ ਮਨ ਵੀ ਉਸ ਦਮ ਦੇ 'ਚ ਆ ਜਾਏ। ਮਨ ਨਹੀਂ ਆਉਂਦਾ, ਕਿਉਂ ਨਹੀਂ ਆਉਂਦਾ? ਇਹ ਸਾਰੀਆਂ ਗੱਲਾਂ 'ਤੇ ਫਿਰ ਮੈਂ ਕਿਸੇ ਵਕਤ ਕਰਾਂਗਾ, ਕਿਉਂਕਿ ਇਸ ਵਕਤ ਖੋਲ੍ਹ ਕੇ ਨਹੀਂ ਬਿਆਨ ਕਰ ਸਕਦਾ। ਸਮਾਂ ਵੀ ਕਾਫੀ ਹੋ ਗਿਆ, ਤੁਹਾਨੂੰ ਲੇਟ ਨਾ ਕਰੀਏ। ਜੋ ਕੁਛ ਸਤਿਗੁਰੂ ਨੇ ਸੂਝ ਬੂਝ ਦਿੱਤੀ ਸੀ, ਮੈਂ ਤੁਹਾਡੇ ਸਾਹਮਣੇ ਜੋ ਹੈ ਰੱਖ ਦਿੱਤੀ ਹੈ। ਬਹਾਨੇ ਸਾਰੇ ਨੇ ਉਹਨੂੰ ਯਾਦ ਕਰਨ ਦੇ। ਸੇਵਾ ਕਰਦਿਆਂ ਵੀ ਉਸਦੀ ਯਾਦ ਆ ਸਕਦੀ ਹੈ, ਬਾਣੀ ਪੜ੍ਹਦਿਆਂ ਵੀ ਉਸਦੀ ਯਾਦ ਆ ਸਕਦੀ ਹੈ। ਸੌ ਬਹਾਨੇ ਨੇ ਉਹਨੂੰ ਯਾਦ ਕਰਨ ਦੇ। ਮੈਂ ਸੁਤੇ ਸਿੱਧੇ ਅਰਜ਼ ਕਰਦੇ ਹਾਂ, ਮੈਂ ਜਿਹਨਾਂ ਕੋਲ ਪੜ੍ਹਦਾ ਰਿਹਾ, ਰਸਤੇ 'ਚ ਇੱਕ ਦਿਨ ਬੈਂਗਣਾਂ ਦਾ ਖੇਤ ਸੀ, ਇਹ ਬਤਾਉਂ, ਅਤੇ ਕੋਲ ਬੈਠ ਗਏ। ਬਲ ਬਲ ਜਾਉਂ ਸ਼ਿਆਮ ਸੁੰਦਰ ਕੇ, ਅਕਥ ਕਥਾ ਜਾਂ ਕੀ ਬਾਤ ਸੁਣੇ। ਸ਼ਿਆਮ ਰੰਗ ਉਸਨੂੰ ਕਹਿੰਦੇ, ਬਹੁਤ ਕਾਲਾ ਵੀ ਨਾ ਹੋਵੇ, ਸਾਂਵਰਾ, ਉਹਨੂੰ ਸ਼ਿਆਮ ਰੰਗ ਕਹਿੰਦੇ। ਇਸ ਰੰਗ ਦਾ ਭਰਿਆ ਹੋਇਆ ਖੇਤ, ਮੈਂ ਇੱਕ ਘੰਟੇ ਰੋਂਦਿਆ ਹੋਇਆ ਬਾਬਾ ਬਲਵੰਤ ਸਿੰਘ ਨੂੰ ਦੇਖਿਆ, ਹੇ ਪ੍ਰਭੂ, ਬੜਾ ਤੂੰ ਸ਼ਿਆਮ ਸੁੰਦਰ, ਹੁਣ ਬੈਂਗਣ ਸ਼ਿਆਮ ਸੁੰਦਰ। ਉਦੋਂ ਮੈਨੂੰ ਇੰਝ ਲੱਗਿਆ ਸੀ ਅੱਧੇ ਪਾਗਲ ਨੇ, ਯਕੀਨ ਜਾਣੋ ਮੈਂ ਪਾਗਲ ਦੇ ਨਾਲ ਰਹਿੰਦਾ ਪਿਆ, ਮੈਨੂੰ ਇੰਝ ਖਿਆਲ ਆਇਆ ਸੀ। ਬਲ ਬਲ ਜਾਊਂ ਸ਼ਿਆਮ ਸੁੰਦਰ ਕੋ ਬੈਂਗਣਾਂ ਨੂੰ ਗਾਈ ਜਾਂਦੇ ਨੇ, ਮੈਨੂੰ ਅਜੇ ਤੱਕ ਯਾਦ ਹੈ। ਹਰਿਦੁਆਰ ਤੋਂ ਰਿਸ਼ੀਕੇਸ਼ ਪੈਦਲ ਜਾ ਰਹੇ ਸੀ, ਰਸਤੇ 'ਚ ਖੇਤ ਸੀ, ਉੱਥੇ ਹੀ ਬੈਠ ਗਏ। ਜਦ ਘੰਟਾ ਬੈਠੇ ਰਹੇ, ਉਦੋਂ ਮੇਰੇ ਮਨ 'ਚ ਖਿਆਲ ਆਇਆ, ਮੈਂ ਇੱਕ ਪਾਗਲ ਦੀ ਸੰਗਤ ਪਿਆ ਕਰਦਾ, ਯਕੀਨ ਜਾਣਾ ਉਦੋਂ ਇਹ ਖਿਆਲ ਆਇਆ, ਛੋਟੀ ਮੇਰੀ ਉਮਰ ਸੀ। ਅੱਜ ਮੈਨੂੰ ਖਿਆਲ ਆਇਆ ਕਿ ਇੱਕ ਮਹਾਂਪੁਰਖ ਤੋਂ ਮੈਂ ਪੂਰਨ ਲਾਭ ਨਹੀਂ ਲੈ ਸਕਿਆ। ਨਾ ਸਮਝੀ, ਪਤਾ ਨਹੀਂ ਸੀ, ਬੋਧ ਨਹੀਂ ਸੀ। ਹੁਣ ਬੈਂਗਣਾਂ ਦੇ 'ਚ ਵੀ ਰੱਬ ਪਿਆ ਦਿਖਾਈ ਦਿੰਦਾ। ਬਲ ਬਲ ਜਾਉਂ ਸ਼ਿਆਮ ਸੁੰਦਰ ਕੋ, ਅਕਥ ਕਥਾ ਜਾਂ ਕੀ ਬਾਤ ਸੁਣੇ। ਮੈਂ ਇੱਕ ਦੋ ਜਗ੍ਹਾ ਹੋਰ ਇਹ ਗੱਲ ਸੁਣਾਈ ਹੋਈ ਕਿ ਨਿਰਮਲਿਆਂ ਨੂੰ ਤਾਂ ਪਤਾ ਸੀ, ਅੱਜ ਤੁਹਾਨੂੰ ਪਿਆ ਕਹਿੰਦਾ। ਬੈਂਗਣਾਂ ਦੇ ਖੇਡ ਦੇ 'ਚ ਘੰਟਾ ਬੈਠੇ ਰਹੇ ਸਮਾਧੀ ਲੈਣ। ਬਲ ਬਲ ਜਾਉਂ ਸ਼ਿਆਮ ਸੁੰਦਰ ਕੋ, ਇਹ ਪ੍ਰਭੂ ਇਤਨਾ ਸੁੰਦਰ ਤੇਰਾ ਰੂਪ, ਅਤੇ ਕਿਹੜਾ ਸੁੰਦਰ ਰੂਪ ਵੇਖਿਆ ਬੈਂਗਣ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਕਹੂੰ ਫੂਲ ਹੋਏ ਕੇ ਭਲੇ ਰਾਗ ਫੂਲੇ, ਕਹੂੰ ਭੰਵਰ ਹੋਏ ਕੇ ਭਲੀ ਭਾਂਤ ਬੂਲੇ, ਅਕਾਲ ਉਸਤਕ। ਹੇ ਪ੍ਰਭੂ ਕਮਾਲ ਹੈ, ਤੂੰ ਅੱਜ ਫੁੱਲ ਬਣ ਕੇ ਮੇਰੇ ਸਾਹਮਣੇ ਖਿੜਿਆ, ਇੰਨਾ ਸੁੰਦਰ, ਇਤਨਾ ਸੁੰਦਰ। ਕੀ ਅਵਸਥਾ ਬਣਦੀ ਹੈ ਦੇਖ ਕੇ, ਕੀ ਹਾਲਤ ਬਣਦੀ ਹੈ? ਇਹ ਕਦੀ ਇੱਕ ਨਹੀਂ ਬਣਦੀ, ਕਿਸੇ ਦੀ ਵੀ ਨਹੀਂ ਬਣਦੀ। ਇਸ ਦੇ ਵਿੱਚ ਬਹਿਸ ਮੁਬਾਸੇ ਕੀ ਕਰਨੇ, ਇਹਦੇ 'ਚ ਤਰਕ ਕੁਤਰਕ ਕੀ ਕਰਨੇ? ਆਪ ਆਪਣੇ ਬੁੱਧ ਹੈ ਜੇ ਤੀ, ਵਰਣਤ ਭਿੰਨ ਭਿੰਨ ਤੋਂ ਤੇ ਤੀ। ਮੈਂ ਇੰਨਾ ਹੀ ਵਰਣਨ ਕਰ ਸਕਦਾ। ਸਾਰਿਆਂ ਤੋਂ ਜੋ ਹੈ ਸ਼ਮਾਂ ਦੀ ਯਾਚਨਾ, ਸਮਾਂ ਜੋ ਹੈ ਜ਼ਿਆਦਾ ਹੋ ਗਿਆ। ਸ਼ਾਮ ਦੇ ਸਮੇਂ 'ਚੋਂ ਕਿ ਜਪਜੀ ਸਾਹਿਬ ਦੀ ਵਿਚਾਰ ਚੱਲਦੀ ਕੱਲ੍ਹ ਤੋਂ, ਤੁਹਾਡੇ ਹੁਕਮ ਅਨੁਸਾਰ ਸ਼ੁਰੂ ਕੀਤੀ ਸੀ, ਨਹੀਂ ਤਾਂ ਮੈਂ ਅਕਸਰ ਖੁੱਲ੍ਹੀਆਂ ਵਿਚਾਰਾਂ ਥੋੜ੍ਹੇ ਸਮੇਂ 'ਚ ਕਰਨਾ। ਜਿੱਥੇ ਲੰਬੀ ਕਥਾ ਹੋਵੇ ਉੱਥੇ ਕੋਈ ਮੈਂ ਬਾਣੀ ਲੈ ਬੈਠਦਾ, ਕਿਧਰੇ ਮਹੀਨਾ 15 ਦਿਨ ਰੁਕਣਾ ਹੁੰਦਾ, 20 ਦਿਨ ਦਰਬਾਰ ਸਾਹਿਬ ਦੇ ਜਿਵੇਂ ਲੰਬੀ ਕਥਾ ਚੱਲਦੀ ਹੈ, ਜਾਂ ਗੁਰਦੁਆਰਾ ਸਹਿਜਗੰਜ ਸਾਹਿਬ ਦੇ 'ਚ ਲੰਬੀ ਕਥਾ ਚੱਲਦੀ ਹੈ, ਬੰਗਲਾ ਸਾਹਿਬ